नंदन कुमार सर्वकला समर्थ डोलन से राखो प्रभु नानक देकर हथ फिरत फिरत प्रभु आया प्रयाता शरण आए नानक की ब्रह्मेन्ती अपनी प्रति लाए कहां बुद्ध प्रभु तुच्छ हमारी बन सके महिमा जब तिहारी हम न सक्त कर सिर्फ तुम्हारी आप ले हो तुम कथा सुधारी भूकू चुरा शास्त्र खट पिंग गिरन चढ़ जाए अंध लखे बद्रो सुने जो काल कृपा कराए सो कौटल गुरु सेवी जन सहज सुभाए दर्शन पर से गुरु के जन्म मरण दुख जाए सज्जन सच्चा पातशाह सिरसा सज्जन सच्चा पातशाह सिरसा नशा जिस पास बैठे हैं सोही है सोना नवेशा
वाहगुरु साहेब जियो जैत श्री महला पंजवा कोई जान हर्षो देव जोर चरण गहो बको शोभ रसना दीजा प्राण अकोर कोई जान हर्षो देव जोर चरण गहो बको शोभ रसना दीजा प्राण अकोर रहाओ मान तन निर्मल कर्त के आरो हर सिंचा सुधा संजोर या रस मैं मगन होत कृपा ते महाविखया ते दूर आयो शरण दीन दुख भंजन चित बहुत उमरी ओर अपै पद दान सिमरन स्वामी को प्रभ नानक बंधन छोर आयो शरण दीन दुख भंजन चित बहुत उमरी ओर अपै पद दान सिमरन स्वामी को प्रभ नानक बंधन छोर वाहिगुरु जी का खालसा वाहिगुरु जी की फतेह साहेब जियो पोख तुखार न व्यापई कंठ मिलिया हर ना हो मन विद्या चरनार बिंद दर्शन लगड़ा साहो ओट गोविंद गोपाल राय सेवा स्वामी लाहो बिखया पोहे न सकई मिल साधु गुण गाहो जहते उपजी तह मिली सची प्रीत समाहो कर गहलीनी पार ब्रह्म बहुर न बिछड़िया हो बार जाओ लख बेरिया थर सज्जन अगम अगाहो शर्म पई नारायण नानक दर पैया हो पोख सहंदा सर्व सुख जिस बख्शे बेपरवाहो शरम पई नारायण नानक दर पैया हो पोख सहंदा सर्व सुख जिस बख्शे वे परवाहो पोख तुखार ना व्यापई कंठ मिलिया हर ना हो
वाहिगुरु जी का खालसा वाहिगुरु जी की फतेह। पर सत्कार योग गुरु खालसा साध संग जीओ अज पोहे महीने की संग्रांत का दिहाड़ा है जो आप संगत ने प्रेम श्रद्धा के नाल श्री गुरु ग्रंथ साहिब जी की हजूरी विखे सज के संपूर्ण बारह माह का पाठ सुनया। उपरंत जो पोह का महीना है पूरी विचार होने वास्ते दोबारा उसका पाठ श्रवण किया है। सो जो गुरु अर्जन साहब महाराज जी ने परम पवित्र उपदेशों की बारह माह विखे विचार की है कथा वार्ता दसी है उसकी विचार अपां रल मिल के करनी है। सतगुरु साहब जी कृपा करन विचार दसन वाले नूं ते सुन वाले नूं सारिआं नूं अपनी गंभीर श्रद्धा बख्शन ते उहदे भाव हृदय विच वस के जो सतगुरु साहब जी ने सार उपदेश दित्ता उसका फल प्राप्त होवे। सो पोह दा महीना ए प्रसिद्ध है कि इस दे विच बहुत ठंड पैंदी है बल्कि ठंड भी इन्नी पैंदी है जिहड़े जिवें पंजाब दा इलाका है मैदानी इलाके दे विच अपने पाला बहुत पैंदा है ते कक्कर पैंदा है कूड़ा पैंदा है ते जिहड़े पहाड़ी इलाके ने जिवें उहनां ते तां हमेशा ही बर्फ कईआं च जम्मी रहिंदी है कईआं दे विच इस समय दे विच बर्फ पैणी शुरू हो जांदी है। ये तो बाहरली चीज़ है तो सतगुरु साहब जी ने जो उपदेशों की बख्शी की है उस जड़े कोई वाहिगुरु परमेश्वर के चरणों में जिन्हों की सुरत जुड़ी रही है या जिन्होंने कंठ के वाहिगुरु परमेश्वर अपनी रूपी करके वरतदा है उन्हां नूं वो बर्फ नहीं पौंदी वो पाला भी नहीं पौंदा। उहदा कारण की है कि उन्हां दे कंठ दे विच कंठ मिलिया हर ना हो पोख थवार न व्यापी कंठ मन वेद्या चरनार बिंद दर्शन लगड़ा साहो ओट गोविंद गोपाल राय। उन्हां दा उन्हां दे कंठ दे विच वाहिगुरु परमेश्वर दा सरूप नाम रूप करके एक वाहिगुरु दा परमेश्वर दा सरूप जिस दे नाल बोध हुंदा वाहिगुरु दा नाम है उसका साख्यात जैसे गुरबाणी दे अंदर नव छे खट बोले मुख आगर मेरा हर प्रभु इबना पति ने जन नानक हृदय सच आवो यूं हर प्रभु मेरा पीने पे चाहे नौ व्याकरमने ने जिन्होंने पाणिनी का मुखी है वो संस्कृत विद्या वास्ते वेद विद्या वास्ते या पुराने शास्त्रों की विद्या जो उस भाषा में है वो वास्ते नव छे ते छे जड़े ने उदे वेद दे अंग है वो नव छे खट फिर खट जड़े शास्त्र है नव छे खट बोले मुख आगर ये इन्नी बुद्धि वाला होवे कि वो सारे उदे कंठ होन ते कंठों ही वो बिना अगे कोई चीज़ वेद जा लिखत उन्हां दी रखे तो वो उच्चारण करदा वो पाव उसते कंठ होन इउं वाहिगुरु परमेश्वर वो प्रसन्न नहीं हुंदा है। नानक कागज लख मणा पढ़ पढ़ कीचै पाओ मसू तोट न आवी लेखन पौन चलाओ पी तेरी कीमत ना पवै हों केवल अख नाओ। अपने नानक कागज लख बना कागज इन्ने होण
ਜਿਨ੍ਹਾਂ ਦੇ ਉੱਤੇ ਉਹ ਵਾਹਿਗੁਰੂ ਪਰਮੇਸ਼ੁਰ ਦੇ ਲੇਖ ਵਿਚਾਰਾਂ ਲਿਖੀਆਂ ਹੋਣ ਜਾਂ ਵੇਦ ਸ਼ਾਸਤਰ ਜਾਂ ਹੋਰ ਵੀ ਹੋਰ ਮਤਾਂ ਦੇ ਅਨੁਸਾਰ ਉਹਨਾਂ ਦੀਆਂ ਵਿਚਾਰਾਂ ਲਿਖੀਆਂ ਹੋਣ ਅਤੇ ਬੜੇ ਪ੍ਰੇਮ ਦੇ ਨਾਲ ਪੜ੍ਹ ਪੜ੍ਹ ਕੇ ਉਹਨਾਂ ਦੇ ਭਾਵ ਨੂੰ ਵੀ ਜਾਣਦਾ ਹੋਵੇ। ਪੜ੍ਹ ਪੜ੍ਹ ਕੀਚੇ ਭਾਵ ਅਤੇ ਭਾਵ ਵੀ ਆਪਣੇ ਇਕੱਤਰ ਕਰਦਾ ਹੋਵੇ, ਇਹਨਾਂ ਨੂੰ ਜਾਣਦਾ ਹੋਵੇ। ਮਸੂ ਟੋਟ ਨਾ ਆਵੇ, ਵੀ ਸਿਆਹੀ ਜਿਹੜੀ ਹੈ ਉਹਦਾ ਵੀ ਟੋਟਾ ਨਾ ਆਵੇ। ਜਿਵੇਂ ਕਬੀਰ ਸਾਰ ਸੰਬੰਧ ਹੈ, ਮਸ ਕਰੋ ਕਲਮ ਕਰੋ ਬਣ ਰਾਏ, ਮਸਦਾ ਕਾਗਜ਼ ਜਾ ਕਰੋ ਹਰ ਜਸ ਲਿਖਣ ਨਾ ਜਾਏ। ਵੀ ਸੱਤ ਸਮੁੰਦਰ ਦੇਖ ਲਓ, ਬਹੁਤ ਉਹਨਾਂ ਦਾ ਪਾਣੀ ਹੈ, ਇੱਥੇ ਤਾਂ ਖਾਰੇ ਸਮੁੰਦਰ ਹੀ ਪ੍ਰਗਟ ਹੈ, ਪਰ ਆਮ ਜਿਹੜਾ ਹੋਰ ਸੰਸਾਰ ਹੈ ਪਰਮੇਸ਼ੁਰ ਦੀ ਰਚਨਾ ਰਚੀ ਹੋਈ ਹੈ ਉਹਦੇ ਵਿੱਚ ਸੱਤ ਸਮੁੰਦਰ ਮੰਨੇ ਨੇ, ਮਿੱਠਾ ਸਮੁੰਦਰ ਵੀ ਮੰਨਿਆ, ਦੁੱਧ ਦਾ ਸਮੁੰਦਰ ਵੀ ਮੰਨਿਆ। ਇਉਂ ਵਿਚਾਰਾਂ ਦੱਸੀਆਂ, ਮਸੂ ਤੋੜਨਾ ਵੀ ਲੇਖਣ ਪਾਉਣ ਚ ਲਾਓ, ਕੋਈ ਲਿਖਣ ਵਾਸਤੇ ਜਿਵੇਂ ਅੱਜ ਕੱਲ੍ਹ ਲਿਖਣ ਵਾਸਤੇ ਪੈੱਨ ਬਣੇ ਹੋਏ ਨੇ ਜਾਂ ਹੋਰ ਚੀਜ਼ਾਂ ਬਣੀਆਂ ਹੋਈਆਂ ਨੇ, ਅਤੇ ਉਹ ਪਾਉਣ ਨੂੰ ਹੀ ਲਿਖਾਈ ਵਾਸਤੇ ਕਰਦੀ ਹੈ, ਪਾਉਣ ਹੀ ਲਿਖੀ ਜਾਵੇ ਵਾਹਿਗੁਰੂ ਕੀ ਤੇਰੀ ਕੀਮਤ ਨਾ ਪਵੇ। ਪਰ ਉਹ ਇੰਨਾ ਕੁਛ ਸਾਧਨ ਕਰਨ ਦੇ ਨਾਲ ਵੀ ਜਿਵੇਂ ਕਿਸੇ ਚੀਜ਼ ਦੀ ਕੀਮਤ ਪਾ ਕੇ ਉਹਨੂੰ ਆਪਣੇ ਆਪਣਾ ਕਰ ਲਈਦਾ, ਆਪਣਾ ਬਣਾ ਲਈਦਾ ਹੈ, ਵੀ ਮੁੱਲ ਖਰੀਦ ਲਈਦਾ, ਇਉਂ ਉਹਨੂੰ ਕੋਈ ਮੁੱਲ ਨਹੀਂ ਕਿਸੇ ਸਾਧਨਾ ਰੂਪੀ ਕੀਮਤ ਦੇ ਨਾਲ ਖਰੀਦ ਸਕਦਾ ਜਾਂ ਲੈ ਸਕਦਾ। ਮੁੱਲ ਖਰੀਦੀ ਚੀਜ਼ ਆਪਣੇ ਵੱਸ 'ਚ ਹੁੰਦੀ ਹੈ, ਇਉਂ ਉਹਨੂੰ ਕੋਈ ਹੋਰ ਸਾਧਨਾ ਦੇ ਨਾਲ ਵੱਸ ਨਹੀਂ ਕਰ ਸਕਦਾ। ਵਾਹਿਗੁਰੂ ਪਰਮੇਸ਼ੁਰ ਦੇ ਤਾਂ ਵੀ ਤੇਰੀ ਕੇਵਲ ਅੱਖਾਂ ਨਾ ਆਓ, ਇਹ ਸਾਚਾ ਨਿਰੰਕਾਰ ਨਿਜ ਥਾਏ, ਸੁਣ ਸੁਣ ਆਖਣ ਆਖਣਾ ਜੇ ਭਾਵੈ ਕਰੇ ਤਮਾਏ। ਫਿਰ ਜੀ ਉਹ ਸਾਚਾ ਨਿਰੰਕਾਰ ਜਿਹੜਾ ਉਹ ਆਪਣੇ ਆਪ ਸਰੂਪ ਦੇ ਵਿੱਚ ਸਥਿਤ ਹੈ, ਅਚਲ ਮੂਰਤ ਅਨੁਭਵ ਪ੍ਰਕਾਸ਼। ਕਹਿੰਦੇ ਉਹਦਾ ਪਤਾ ਕਿਵੇਂ ਲੱਗੇ, ਵੀ ਉਹ ਅਨੁਭਵ ਪ੍ਰਕਾਸ਼ ਸੁਤੇ ਸਿੱਧ ਹੀ ਪ੍ਰਕਾਸ਼ ਸਰੂਪ, ਗਿਆਨ ਸਰੂਪ, ਆਨੰਦ ਸਰੂਪ ਹੈ। ਤੇ ਸਮਾਨ ਰੂਪ ਕਰਕੇ ਉਸਦੀ ਜਿਹੜੀ ਜੋਤ ਹੈ, ਜੋਤ ਹੁੰਦੀ ਹੈ ਕੋਈ ਪ੍ਰਕਾਸ਼ ਵਾਲੀ ਚੀਜ਼, ਵੀ ਜੋਤ ਜਗਾ ਦਿਓ, ਦੀਵਾ ਜਗਾ ਦਿਓ, ਦੀਵੇ ਦੇ ਨਾਲ ਜਾਂ ਰੋਸ਼ਨੀ ਦੇ ਨਾਲ, ਜੋਤ ਦੇ ਨਾਲ ਦੂਜੀਆਂ ਚੀਜ਼ਾਂ ਦਾ ਪਤਾ ਲੱਗ ਜਾਂਦਾ ਹੈ, ਵੀ ਆਹ ਪਈਆਂ ਹਨੇਰੇ ਦੇ ਵਿੱਚ ਹੋਰ ਚੀਜ਼ਾਂ, ਅਤੇ ਉਸਦਾ ਜੋਤ ਦਾ ਤਾਂ ਪ੍ਰਕਾਸ਼ ਉਹਦਾ ਤਾਂ ਹੈ ਹੀ ਆਪਣੇ ਆਪ ਹੀ, ਉਹ ਤਾਂ ਜੋਤੀ ਸਰੂਪ ਹੈ, ਸਹਿਭੰਗ ਸਰੂਪ ਹੈ ਵਾਹਿਗੁਰੂ ਪਰਮੇਸ਼ੁਰ। ਪਰ ਸਾਰੀਆਂ ਘਟਨਾ ਦੇ ਵਿੱਚ ਉਹਦੀ ਜੋਤ ਵਰਤ ਰਹੀ ਹੈ, ਜੋਤ ਕੀ ਪ੍ਰਕਾਸ਼ ਜਿਹੜਾ ਸਾਡੀ ਬੁੱਧੀ ਦੇ ਅੰਦਰ ਗਿਆਨ ਹੈ, ਸਮਝ ਸੂਝ ਹੈ, ਅਤੇ ਉਹ ਉਸਦੀ ਅਭਾਸ ਨਾਲ ਹੀ ਉਸਦਾ ਪੈਣੇ ਕਰਕੇ, ਉਸਦੇ ਵਿੱਚ ਪ੍ਰਤੀਬਿੰਬ ਪੈਣੇ ਕਰਕੇ ਹੀ ਸਾਨੂੰ ਸੂਝ ਸਮਝ ਆ ਰਹੀ ਹੈ। ਅਨੇਕਾਂ ਹੀ ਬੁੱਧੀਆਂ ਹਨ ਅਤੇ ਮਨ ਦੇ ਅੰਦਰ ਜਿਹੜੇ ਸੰਕਲਪ ਵਿਕਲਪਾਂ ਦੀ ਕਿਰਿਆ ਹੋ ਰਹੀ ਹੈ, ਚਾਹੇ ਮਾੜੇ ਚਾਰੇ, ਉਹਦੇ ਅੰਦਰ ਵੀ ਉਸਦੀ ਉਹ ਕਰਤਾਪੁਣਾ ਕਰਕੇ ਕਿਰਿਆ ਹੋ ਰਹੀ ਹੈ, ਅਤੇ ਚਿੱਤ ਦੇ ਅੰਦਰ ਚਿਤਵਣੀ ਵੀ ਜਿਹੜੀ ਹੈ ਉਹ ਵੀ ਉਸਦੀ ਕਿਰਪਾ ਕਰਕੇ ਹੋ ਰਹੀ ਹੈ। ਅਤੇ ਜਿਹੜੀ ਮੈਂ ਨੂੰ ਸਮਝਦਾ ਹੈ ਵੀ ਮੈਂ ਹੈਗਾ, ਚਾਹੇ ਕੋਈ ਸਰੀਰ ਨੂੰ ਸਮਝਦਾ ਹੈ, ਚਾਹੇ ਕੋਈ ਆਪਣੇ ਪੰਜਾਂ ਕੋਸ਼ਾਂ ਨੂੰ ਸਮਝਦਾ ਹੈ, ਚਾਹੇ ਕੋਈ ਬੁੱਧੀ ਨੂੰ ਸਮਝਦਾ ਹੈ, ਚਾਹੇ ਕੋਈ ਉਹਨੂੰ ਸਮਝਦਾ ਹੈ, ਉਹ ਜਿਹੜੀ ਉਹਦੀ ਸਮਝ ਹੈ ਉਹ ਗਿਆਨ ਸਰੂਪ ਹੈ, ਅਚਲ ਮੂਰਤ ਅਨੁਭਵ। ਇਹ ਤਾਂ ਸਾਡੇ ਅੰਦਰ ਇਸ ਤਰੀਕੇ ਦੇ ਨਾਲ ਉਹ ਵਾਹਿਗੁਰੂ ਪਰਮੇਸ਼ੁਰ ਜਾਂ ਜੋਤੀ ਸਰੂਪ ਨਿਵਾਸ ਕਰ ਰਿਹਾ ਹੈ। ਵੀ ਸਾਨੂੰ ਪਤਾ ਕਿਉਂ ਨਹੀਂ ਲੱਗਦਾ, ਬੁੱਧੀ ਦੇ ਅੰਦਰ ਵੀ ਅਸੀਂ ਹੋਰ ਚੀਜ਼ਾਂ ਸਮਝਦੇ ਹਾਂ, ਦੇਖਦੇ ਹਾਂ, ਨੇਤਰਾਂ ਨਾਲ ਵੇਖ ਕੇ ਉਹਨਾਂ ਦੀ
ਉਹਦੀ ਸਮਝ ਆ ਜਾਂਦੀ ਹੈ, ਕੰਨਾਂ ਨਾਲ ਸੁਣ ਕੇ ਸੁਣਨ ਵਾਲੀਆਂ ਚੀਜ਼ਾਂ ਦਾ ਗਿਆਨ ਹੋ ਜਾਂਦਾ ਹੈ, ਰਸਾਂ ਵਾਲੀਆਂ ਚੀਜ਼ਾਂ ਦਾ ਰਸਨਾਂ ਦੇ ਨਾਲ ਗਿਆਨ ਹੋ ਜਾਂਦਾ ਹੈ, ਹੋਰ ਵੀ ਬੋਲਦੇ ਚੱਲਦੇ ਹੈ ਸਾਰੇ ਉਹਦੀ ਸੱਤਾ ਦੇ ਨਾਲ ਹੀ ਹੈ। ਜੀਵ ਕਲਾ ਦੇ ਅੰਦਰ ਉਸਦੀ ਸੱਤਾ ਹੈ। ਜਦੋਂ ਸੁਣੀ ਦੇ ਡਰਾਵਣੀ ਜਾਂ ਜੀਓ ਵਿੱਚੋਂ ਜਾਏ, ਸਾਰਿਆਂ ਦੇ ਸਰੀਰ ਜਿਹੜੇ ਨੇ ਉਹਨਾਂ ਦੇ ਵਿੱਚੋਂ ਜੀਵ ਕਲਾ ਜਾਂਦੀ ਹੈ। ਜਦੋਂ ਕੋਈ ਚੜ੍ਹਾਈ ਕਰਨ ਲੱਗਦਾ ਹੈ ਤੇ ਉਹ ਵਿੱਚੋਂ ਨਿਕਲਦੀ ਹੈ, ਤੇ ਫਿਰ ਕੁਛ ਨਹੀਂ, ਨਾ ਦੇਖ ਸਕਦਾ, ਨਾ ਬੋਲ ਸਕਦਾ, ਨਾ ਸਮਝ ਸਕਦਾ। ਉਹਦੇ ਅੰਦਰ ਉਹ ਵਾਹਿਗੁਰੂ ਪਰਮੇਸ਼ਰ ਨੇ ਹੈ ਸਮਾਨ ਰੂਪ ਕਰਕੇ ਸਾਰਿਆਂ ਵਿੱਚ ਹੀ, ਤੇ ਪਰ ਮਨ ਬੁੱਧ ਦੇ ਅੰਦਰ ਜਾਂ ਜਿਸਨੂੰ ਰਿਦਾ ਕਹਿ ਦਿੰਦੇ ਆ, ਸਤਿਗੁਰੂ ਸਾਹਿਬ ਜੀ ਨੇ ਗੁਰਬਾਣੀ 'ਚ ਰਿਦਾ ਸ਼ਬਦ ਬਹੁਤ ਵਰਤਿਆ ਹੈ। ਜੋ ਵੇਦ ਮਤ ਵਾਲੇ ਵੇਦਾਂਤੀ ਨੇ ਉਹਨਾਂ ਨੇ ਅੰਤਕਰਨ ਸ਼ਬਦ ਵਰਤਿਆ ਹੈ, ਜੋ ਸਰੀਰ ਦੇ ਅੰਦਰ ਹੋਵੇ, ਸਾਰੇ ਸਰੀਰ ਦੇ ਵਿੱਚ ਮਹਿਸੂਸ ਸ਼ਕਤੀ, ਗਿਆਨ ਸ਼ਕਤੀ, ਉਹ ਉਸਨੂੰ ਤੇ ਉਹਨੂੰ ਗਿਆਨ ਕਹਿੰਦੇ ਹੈ। ਜਿਵੇਂ ਕੁੰਭੇ ਬੱਧਾ ਜਲ ਰਹੇ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੇ, ਗੁਰਬਿਨ ਗਿਆਨ ਨਾ ਹੋਏ। ਅਤੇ ਉਹ ਚੇਤਨ ਵਾਹਿਗੁਰੂ ਪਰਮੇਸ਼ਵਰ ਜਿਹੜਾ ਸਰੂਪ ਹੈ, ਉਸ ਤੋਂ ਬਿਨਾਂ ਮਨ ਨੂੰ ਵੀ ਨਹੀਂ ਗਿਆਨ ਹੋ ਸਕਦਾ, ਬੁੱਧੀ ਦੇ ਵੀ ਨਹੀਂ ਸਮਝ ਆ ਸਕਦੀ, ਇਹ ਨਾ ਹਰਕਤ ਕਰ ਸਕਦੇ। ਅਤੇ ਇਸੇ ਨੂੰ ਇਹ ਮਨੁੱਖਾਂ ਦੇ ਪ੍ਰਾਪਤ ਹੋਈ ਹੈ, ਵਾਹਿਗੁਰੂ ਪਰਮੇਸ਼ਵਰ ਨੂੰ ਹੀ ਪਹਿਲਾਂ ਸਮਝਣਾ ਹੈ ਅਤੇ ਫਿਰ ਉਹ ਇਹ ਹੈ। ਉਸਦੀ ਸਾਖਿਆਤ ਕਿਵੇਂ ਹੋਵੇ, ਪ੍ਰਗਟ ਕਿਵੇਂ ਹੋਵੇ? ਉਹ ਵਾਹਿਗੁਰੂ ਪਰਮੇਸ਼ਰ ਸੁਖ ਸਰੂਪ ਹੈ, ਸਤ ਸਰੂਪ ਹੈ, ਵੀ ਹੈ ਉਹ, ਅਤੇ ਚੇਤਨ ਗਿਆਨ ਸਰੂਪ ਹੈ। ਇਹ ਤਾਂ ਉਹਦਾ ਹਮੇਸ਼ਾ ਹੀ ਇਹ ਇੱਕ ਐਸਾ ਸਰੂਪ ਹੈ। ਹੋਰ ਜਿਹੜੇ ਕੋਈ ਭਗਤੀ ਕਰਦੇ ਆ ਪਰਮੇਸ਼ਰ ਦੀ, ਜਾਂ ਐਸੇ ਸਰੂਪ, ਜਾਂ ਜਿਹੜੇ ਜਿਹੜਾ ਵੀ ਕਿਸੇ ਦਾ ਇਸ਼ਟ ਹੈ ਉਸਦੇ ਅਨੁਸਾਰ, ਉਹ ਉਹਨਾਂ ਨੂੰ ਸਰਗੁਣ ਸਰੂਪ ਹੋ ਕੇ ਵੀ ਦਰਸ਼ਨ ਦਿੰਦਾ ਹੈ। ਉਹਨੂੰ ਸਰਗੁਣ ਸਰੂਪ ਉਹ ਪਰ ਹਮੇਸ਼ਾ ਨਹੀਂ ਰੱਖਦਾ। ਜਿਵੇਂ ਧੰਨੇ ਨੇ ਭਗਤੀ ਕੀਤੀ, ਉਹਦਾ ਸੀ ਵੀ ਇਹਨੂੰ ਪ੍ਰਗਟ ਹੋਵੇ। ਬੇਸ਼ੱਕ ਧੰਨੇ ਭਗਤ ਦੇ ਸ਼ਬਦ ਐਸੇ ਗਿਆਨ ਵਾਲੇ ਹਨ, ਜਿਹੜਾ ਉਸਨੂੰ ਪਿੱਛੋਂ ਗਿਆਨ ਹੋਇਆ ਵੀ ਹਾਂ ਵਾਹਿਗੁਰੂ ਪਰਮੇਸ਼ਰ ਅਸਲੀ ਐਸੇ ਸਰੂਪ ਵਾਲਾ ਹੈ। ਅਤੇ ਪਹਿਲਾਂ ਤਾਂ ਉਹ ਜਿਹੀ ਜਿਹੀ ਉਹਦੀ ਭਾਵਨਾ ਸੀ ਜਾਂ ਆਮ ਹੁੰਦੀ ਹੈ ਕੋਈ ਉਪਾਸ਼ਕਾਂ ਦੀ, ਭਗਤੀ ਕਰਨ ਵਾਲਿਆਂ ਦੀ, ਜਿਵੇਂ ਗੁਰਸਿੱਖਾਂ ਦੀ ਭਾਵਨਾ ਵੀ ਸਾਨੂੰ ਗੁਰੂ ਮਹਾਰਾਜ ਦੇ ਦਰਸ਼ਨ ਹੋਣ, ਗੁਰੂ ਨਾਨਕ ਸਾਹਿਬ ਦੇ ਦਰਸ਼ਨ ਹੋਣ, ਦਸਵੇਂ ਪਾਤਸ਼ਾਹ ਦੇ ਦਰਸ਼ਨ ਹੋਣ, ਉਹ ਭਾਵਨਾ ਦੇ ਅਨੁਸਾਰ ਫਿਰ ਉਹੋ ਜਿਹਾ ਸਰੂਪ ਜਿਹੜਾ ਧਾਰ ਕੇ ਦਰਸ਼ਨ ਦਿੰਦਾ ਹੈ, ਉਹਨਾਂ ਦੇ ਕੰਮ ਵੀ ਕਰਦਾ ਹੈ, ਕੰਮ ਉਸ ਤਰ੍ਹਾਂ ਵੀ ਕਰੀ ਜਾਂਦਾ ਹੈ। ਉਹਦੀ ਸੱਤਾ ਤੋਂ ਬਿਨਾਂ ਤਾਂ ਕੰਮ ਹੁੰਦੇ ਹੀ ਨਹੀਂ, ਨਾ ਕੰਮ ਹੋਵੇ ਨਾ ਕੋਈ ਗਿਆਨ ਹੋਵੇ, ਉਹ ਹੈ। ਅਤੇ ਉਹ ਆਪਣੇ ਆਨੰਦ ਸਰੂਪ ਹੈ, ਸੁਖ ਸਰੂਪ ਹੈ। ਅਤੇ ਪ੍ਰਗਟ ਕਿਵੇਂ ਹੁੰਦਾ ਹੈ? ਸਿਮਰੋ, ਸਿਮਰਨ ਕਰੋ ਉਸਦਾ। ਸ੍ਰੇਸ਼ ਗੁਣਾਂ ਦੇ ਸਹਿਤ ਬਿਨ ਗੁਣ ਕੀਤੇ ਭਗਤ ਨਾ ਹੋਏ, ਉਹੋ ਜਿਹੇ ਕਰਮ ਕਰੋ ਜੋ ਗੁਰੂ ਮਹਾਰਾਜ ਦੱਸਦੇ ਨੇ, ਸਿੱਖਿਆ ਉਹਨੂੰ ਮੰਨਣ ਕਰੋ, ਜੈਸੇ ਸਰਵਣ ਮੰਨਣ, ਅਤੇ ਆਪਣੇ ਫਿਰ ਪੰਜ ਪ੍ਰਵਾਨ, ਪੰਜ ਪ੍ਰਧਾਨ, ਪੰਚੇ ਪਾਵੈ ਦਰਗੈ ਮਾਨ, ਪੰਚੇ ਸੋਹ ਹੈ ਦਰ ਰਾਜਾਨ, ਪੰਚਾ ਕਾ ਗੁਰੂ ਏਕ ਧਿਆਨ। ਪਹਿਲਾਂ ਇਹਦੇ ਵਿੱਚੋਂ ਸਾਨੂੰ ਰੁਕਾਵਟ ਪਾਉਣ ਵਾਲੇ ਕਿਹੜੇ ਹੈ? ਉਹ ਹੈ ਪਰਮੇਸ਼ਰ ਦੀ ਮਾਇਆ, ਉਸੇ ਦੀ ਫੈਲਾਈ ਹੋਈ ਹੈ। ਇਹ ਮਾਇਆ ਕਹਿੰਦੇ, ਮਾਇਆ ਤਾਂ ਐਵੇਂ ਇੱਕ ਆਪਾਂ ਦੂਸਰੀ ਵੀ ਕਹਿ ਦਿੰਦੇ ਹਾਂ, ਜਿਹੜੀ ਕੋਈ ਸਿੱਕੇ ਹੈ, ਸੋਨਾ ਚਾਂਦੀ ਹੈ ਜਾਂ ਹੋਰ ਚੀਜ਼ ਹੈ। ਅਤੇ ਹੋਰ ਮਾਇਆ ਇਹ ਚੇਤਨ ਮਾਇਆ ਵੀ ਹੈ, ਜਿਹੜੇ ਵਿਸ਼ੇ ਹਨ, ਸ਼ਬਦ ਸਪਰਸ਼ ਰੂਪ ਰਸ ਗੰਧ, ਇਹ ਵੀ ਰੋਕ ਪਾਉਂਦੇ ਆ ਵਿੱਚ। ਅਤੇ ਉਹਦੇ ਮੁਕਾਬਲੇ ਦੇ ਉੱਤੇ ਵਾਹਿਗੁਰੂ ਪਰਮੇਸ਼ਰ ਨੇ ਹਰ ਆਪੇ ਪੰਜ ਤੱਤ ਦੇ ਸਾਰਾ ਵਿੱਚ ਧਾਤੂ ਪੰਜ ਆਪ ਪਾਵੈ, ਕਾਮ ਕ੍ਰੋਧ ਲੋਭ ਮੋਹ ਵਿਕਾਰ ਜਾਂ ਨਾਨਕ ਸਤਿਗੁਰ ਮੇਲੇ ਆਪੇ ਹਰ ਆਪੇ ਝਗੜ ਚੁਕਾਵੇ। ਸਤਿਗੁਰੂ ਰਾਮਦਾਸ ਸਾਹਿਬ ਜੀ ਦਾ ਹੈ ਸ਼ਬਦ, ਜੇ ਨਾਨਕ ਸਤਿਗੁਰ ਮੇਲੇ ਆ, ਉਹ ਵਾਹਿਗੁਰੂ ਪਰਮੇਸ਼ਰ ਗੁਰੂ ਸਾਹਿਬ ਜੀ ਨੂੰ ਮੇਲ ਦਿੰਦਾ ਅਤੇ ਉਹ ਸਿੱਖਿਆ ਦੇ ਕੇ ਇਹਨਾਂ ਦਾ ਪੰਚੇ ਕਹਿਤ ਕਬੀਰ ਪੰਜ ਕੋ ਝਗੜਾ, ਇਹ ਪੰਜਾਂ ਦਾ ਹੀ ਸਾਰੀ ਦੁਨੀਆ ਦੇ ਵਿੱਚ ਝਗੜਾ ਹੈ। ਕਾਮ ਦਾ ਹੈ, ਕ੍ਰੋਧ ਦਾ ਹੈ, ਲੋਭ ਦਾ ਹੈ, ਮੋਹ ਦਾ ਹੈ, ਹੰਕਾਰ ਦਾ ਹੈ। ਜੇ ਪੰਜ ਪੂਤ ਜਣੇ ਇੱਕ ਮਾਏ, ਇਹ ਇੱਕ ਉਹਨੂੰ ਮਾਂ ਰੂਪ ਦੇ ਵਿੱਚ ਕਹਿ ਕੇ ਮਾਇਆ ਨੂੰ ਕਿ ਉਹਦੇ ਇਹ ਪੰਜ ਪੁੱਤਰ ਹੈ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਅਤੇ ਇਹ ਇਹਨਾਂ ਤੋਂ ਜਿਹੜਾ ਅੱਗੇ ਲੰਘੇਗਾ ਉਹ ਵਾਹਿਗੁਰੂ ਪਰਮੇਸ਼ਰ ਕਾਮ ਨਾ ਕ੍ਰੋਧ ਨਾ ਲੋਭ ਨਾ ਮੋਹ ਨਾ ਰੋਗ ਨਾ ਸੋਗ ਨਾ ਭੋਗ ਨਾ ਪੈ ਹੈ, ਦੇਹ ਵਿਹੀਨ ਸਨੇਹ ਸਭੋ ਤਨ ਨੇ ਬਰਕਤ ਅਗੇ ਅਸ਼ਹਿ ਹੈ। ਉਹਦੇ ਵਿੱਚ ਨਾ ਕਾਮ ਹੈ, ਨਾ ਕ੍ਰੋਧ ਹੈ, ਨਾ ਲੋਭ ਹੈ, ਨਾ ਮੋਹ ਹੈ, ਨਾ ਹੰਕਾਰ ਹੈ। ਅਤੇ ਆਹ ਜਿਹੜੀਆਂ ਸਾਡੀਆਂ ਤਿੰਨ ਦੇਹਾਂ ਹਨ ਇਹਨਾਂ ਤੋਂ ਵੀ ਉਹ ਰਹਿਤ ਹੈ, ਕਿਉਂਕਿ ਉਹ ਸਰਗੁਣ ਨਿਰਗੁਣ ਨਿਰੰਕਾਰ ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ ਆਪੇ ਹੀ ਫਿਰ ਜਾਪ। ਇਹ ਗੁਰੂ ਅਰਜਨ ਸਾਹਿਬ ਜੀ ਨੇ ਸੁਖਮਨੀ ਸਾਹਿਬ ਦੇ ਵਿੱਚ ਉਸ ਵਾਹਿਗੁਰੂ ਪਰਮੇਸ਼ਰ ਦੀਆਂ ਇਹ ਉਪਾਦਿਕ ਵਿਵਸਥਾ ਵਰਣਨ ਕਰਦਿਆਂ ਹੋਇਆ ਉਹਦੇ ਵਿੱਚ ਜ਼ਿਕਰ ਕੀਤਾ ਹੈ, ਜੋ ਬਹੁਤ ਡੂੰਘੀ ਵਿਚਾਰ ਹੈ ਉੱਥੇ ਤਾਈਂ, ਕਿਉਂਕਿ ਗਿਆਨ ਦੀਆਂ ਵਿਵਸਥਾ ਵੀ ਹਨ, ਸਿੱਖਿਆ ਦੀਆਂ ਵੀ ਹੈ, ਅਸੀਂ ਕਾਮ ਕ੍ਰੋਧ ਨੂੰ ਮੋਹ ਨੂੰ ਮੇਟਣ ਦੀਆਂ ਵੀ ਹਨ, ਜਵਾ ਕਾਰ ਕਸ਼ਨ ਦਿਸੇ ਤਾ ਪਾਪ ਨੂੰ ਤਬ ਕਹਿਤੇ ਹੋ ਤਾ ਉਹਦੇ ਹੈ ਸੁਨੇਹ ਸਭ ਤਰ ਇਹਦੇ ਵਿੱਚ ਇਹ ਰੁਕਾਵਟਾਂ ਪਾਉਂਦੇ ਹੈ, ਇਹਨਾਂ ਦੇ ਵਿੱਚ ਫਿਰ ਰੁਕਾਵਟਾਂ ਪਾਉਣ ਵਾਸਤੇ ਨਹੀਂ, ਜੇ ਇਹਨਾਂ ਨੂੰ ਬਿਹਤਰ ਤਰੀਕੇ ਦੇ ਨਾਲ ਇਹਨਾਂ ਦੀ ਵਰਤੋਂ ਹੋਵੇ। ਜੇ ਵੀ ਇਹ ਸੰਸਾਰ ਦੀ ਰਚਨਾ ਰਚੀ ਹੈ, ਮਾਤ ਪਿਤਾ ਬਿਨ ਬਾਲ ਨਾ ਹੋਈ, ਉਹ ਤੋਂ ਬਿਨਾਂ ਅੱਗੇ ਪਰਿਵਾਰ ਨਹੀਂ ਹੋ ਸਕਦਾ, ਨਾ ਉਹ ਯੋਗ ਤਰੀਕੇ ਨਾਲ ਧਰਮ ਦੇ ਨਾਲ ਪਤੀ ਸਤੀ ਦਾ ਸੰਬੰਧ ਹੋਵੇ ਔਰ ਗੁਰਮਤ ਦੇ ਉੱਤੇ ਚੱਲਣ, ਫਿਰ ਉਹ ਬੜੇ ਸੁਖਾਲੇ ਤਰੀਕੇ ਦੇ ਨਾਲ ਇਸ ਮਾਰਗ ਦੇ ਉੱਤੇ ਚੱਲਦਿਆਂ ਹੋਇਆਂ ਵਾਹਿਗੁਰੂ ਪਰਮੇਸ਼ਰ ਦੇ ਨੇੜ ਹੁੰਦਿਆਂ ਹੁੰਦਿਆਂ ਉਹ ਵਾਹਿਗੁਰੂ ਪਰਮੇਸ਼ਰ 'ਤੇ ਪ੍ਰਸੰਨ ਹੋ ਕੇ ਉਹ ਆਪਣਾ ਤਖਤ ਹੀ ਬਖਸ਼ ਦਿੰਦਾ ਹੈ। ਕਹਿਤ ਕਬੀਰ ਚੜ੍ਹਿਓ ਗੜ੍ਹ ਉੱਪਰ ਰਾਜ ਲਈਓ ਉਹ ਵਿਨਾਸ਼ੀ, ਇਹ ਇੱਥੇ ਚੱਲਦੇ ਇਹਦੇ ਵਾਸਤੇ ਜਿਹੜੀ ਗੁਰਮਤਿ ਦੀ ਸਿੱਖਿਆ ਹੈ ਉਹ ਧਾਰਨ ਕਰਕੇ ਪਹਿਲਾਂ ਦਸੋਂ ਸਰੂਪਾਂ ਤੱਕ ਆਪਣੇ ਚਰਨਾਂਬਰ ਦੀ ਮਰਿਆਦਾ ਸੀ, ਉਸ ਦੇ ਨਾਲ ਸਿੱਖਿਆ ਦਿੱਤੀ ਜਾਂਦੀ ਸੀ, ਫਿਰ ਵਾਹਿਗੁਰੂ ਪਰਮੇਸ਼ਰ ਨੇ ਦਸੋਂ ਸਰੂਪ ਧਾਰਨੇ ਸੀ ਇਹ ਸਰਗੁਣ ਦਸਵੇਂ ਪਾਤਸ਼ਾਹ ਤੱਕ, ਅਤੇ ਫਿਰ ਜਿਸ ਦੇ ਨਾਲ ਨਾਮ ਬਾਣੀ ਦੇ ਨਾਲ ਸਾਰੀ ਸ੍ਰਿਸ਼ਟੀ ਦਾ ਹਮੇਸ਼ਾ ਵਾਸਤੇ ਹੀ ਉਧਾਰ ਹੁੰਦਾ ਹੈ, ਉਹ ਤੁਰਕੀ ਬਾਣੀ ਆਏ ਉਸ ਨੂੰ ਗੌਰਵਤਾ ਦਿੱਤੀ, ਅਤੇ ਜਿਹੜੇ ਉਹ ਕਮਾਈ ਕਰਨ ਵਾਲੇ ਸੀ ਉਹਨਾਂ ਨੂੰ ਪੰਜ ਪ੍ਰਵਾਨ ਪੰਜ ਪ੍ਰਧਾਨ ਉਹ ਸੇਵਾ 'ਤੇ ਲਾ ਦਿੱਤਾ, ਜਿਹੜੇ ਆਗਿਆ ਦੇ ਵਿੱਚ ਮਨ ਬਾਣੀ ਸਰੀਰ ਕਰਕੇ ਚੱਲਣ ਵਾਲੇ ਹੈ, ਵੀ ਇਹ ਤੁਸੀਂ ਠੀਕ ਸਿੱਖਿਆ ਕਮਾਈ 'ਚ ਅੱਗੇ ਵੀ ਇਹ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ ਉਹ ਦੇਣੀ ਹੈ, ਆਪਣੇ ਕੋਲੋਂ ਨਹੀਂ ਬਣਨਾ, ਕਿਉਂਕਿ ਜੇ ਪੰਜ ਪਿਆਰੇ ਉਹ ਸੀਗੇ ਮਹਾਰਾਜ ਦਸਵੇਂ ਪਾਤਸ਼ਾਹ ਵੇਲੇ ਸਾਜੇ, ਵੀ ਉਹ ਉਹਨਾਂ ਦੇ ਸਰੀਰ ਤਾਂ ਰਹੇ ਨਹੀਂ, ਹੋਰ ਪੰਜ ਪਿਆਰੇ ਹੋਣਗੇ ਉਹ ਕੋਈ ਹੋਰ ਆਪਣੇ ਵਿਚਾਰ ਜਾਂ ਸਿੱਖਿਆ ਜਾਂ ਹੋਰ ਕਰਨ ਲੱਗ ਪੈਣਗੇ, ਜਿਵੇਂ ਅੱਜ ਕੱਲ੍ਹ ਕਲਯੁੱਗ ਦੇ ਵਿੱਚ ਜਿੱਥੇ ਜਿੱਥੇ ਵੀ ਉਹ ਕੋਈ ਐਸੀ ਮਰਿਆਦਾ ਜੀ ਅੰਮ੍ਰਿਤ ਛਕੋ, ਅੰਮ੍ਰਿਤ ਛਕੋ ਅਤੇ ਸਿੱਖਿਆ ਨੂੰ ਧਾਰਨ ਕਰਕੇ ਗੁਰੂ ਵਾਲੇ ਹੋਵੋ, ਅਤੇ ਜੇ ਉਹਦੇ ਉੱਤੇ ਉਸ ਮਰਿਆਦਾ ਦੇ ਵਿੱਚ ਨਾਲ ਉਹ ਆਪ ਨਹੀਂ ਹੈ ਅਤੇ ਨਾ ਉਹ ਸਿੱਖਿਆ ਦਿੰਦੇ ਹੈ ਜਿਹੜੀ ਸਹੀ ਸਿੱਖਿਆ ਹੈ, ਕੁਛ ਰਲਾ ਮਿਲਾ ਕਰਦੇ ਨੇ ਅਤੇ ਫਿਰ ਨਾ ਉਹ ਪ੍ਰਵਾਨ ਹੈ ਅਤੇ ਨਾ ਉਹਨਾਂ ਦੂਜਿਆਂ ਨੇ ਦੁਖੀ ਹੋਣਾ, ਉਹਨਾਂ ਨੇ ਤਾਂ ਕੀ ਚੱਲਣਾ। ਇਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ अज्ञान सार जिहड़े चलन वाले कई थां अजकल ऐसा प्रभाव पिया है, बड़िया बड़िया श्रेणियां बड़े बड़े दल वो कहने जी ये साढ़े जथेदार ने, ये पंज प्यारे ने, ये जो हुक्म देंगे वह करना है, इन्हां तो बिना नहीं चलना। पर जे वो श्री गुरु ग्रंथ साहिब जी की आज्ञा अनुसार आप चलते हो, कमाते हो, फिर तो ठीक है, उ दसन। तो जे कुछ अपने आप ही चलन लग पैन पे जी, हूँ जसेदार का हुक्म है, जसेदार का हुक्म है, आज्ञा पई काल की तभी चलायो, पंच सब सिखन को हुक्म है, गुरु मानियो ग्रंथ। सो ये जड़िया कोई श्रेणियां या जमातां उन्होंने त्रुटियां आ गई, उन्होंने मुखियों में आप त्रुटियां हैं, इस करके वो उस तरह नहीं विचार करने भी तो बिल्कुल या होर या सियासत का जोड़ा पालड़ा है ये राज प्रबंध संभालने वास्ते बहुत कुछ कर रहे ने, जोड़ा बिल्कुल गुरमत के सिद्धांतों तो उल्ट चीज होंगी है। इस करके भाई विचार वो होनी चाहिए है, ठीक है, प्रचार करने वाले संत महात्मा होर महात्मा पुरुष ब्रह्म ज्ञानी कहन वाले बहुत ने, तो गुरु महाराज जी जी सिख्या है उसका बोध उसकी विचार जी है वो अपने निर्णय करके धारने योग है। सो ये पोह महीने की विचार जी है, पूरा महीना बहुत ठंड वाला महीना है, खास करके सारे थाए तो नहीं, कई था पाला भी घट पैंदा जिवें हजूर साहब नहीं पैंदा, होर कई थां ते कोई मौसम या रुत है, पर इसे पंजाब दे विच इह उचारण कीता सतगुरु साहिब जी ने। साडी जिहड़ी संगतां दी विचार नूं दृष्टिगोचर रख के उस विचार नूं भई पोख तुफार ना व्यापी, पोह दे महीने दे विच बर्फ जिहड़ी है ना वो पौंदी नहीं है, बर्फ जिहड़ी है उत्थे बंदा ठहर नहीं सकदा किसी होर साधन तो बिना, तो वो गल जाता है, तो पाले दे विच तां जो कक्कर पैंदा है या कोरा पैंदा है हाथ छड़ जाते, एक हाथ ही नहीं कम करते, सिर्फ इन्ना ही सतगुरु साहिब जी का विचार सी ना। ये नाल ठीक है अपने वो नई चीज़ा असर कर दिया, पर मिलने वास्ते तो अपने परमेश्वर की गल है, वो सतगुरु साहिब जी ने स्पष्ट कर दिता कि कंठ मिलिया हर ना, जिन्हां दे कंठ दे गले दे नाल वाहिगुरु परमेश्वर मिलिया होया, वाहिगुरु कुछ ऐसा अंगा वाला है कि साडे आ स्थूल शरीर दे गले नाल मिलूगा, कि सूखम शरीर जिहड़ा है वो है वो ओहदा हैगा, सूखम शरीर साडा मन बुद्ध चित अहम, ते इहदे विच रुकावटां ने जिवें पहाड़ी इलाकां च बर्फ पैंदी है, पंज कोश है वो है, अन्नमय कोश है, प्राणमय कोश है, मनोमय कोश है, विज्ञानमय कोश है, आनंदमय कोश है। आम संगतां जिहड़ियां नहीं कोई विद्या या ग्रंथ पढ़े हो गए ये गल की है, कोश कही जाते हैं, कोश हुंदा है अपने जिवें कृपान है वड्डी है जे छोटी है, वो म्यान दे विच हुंदी है, म्यान दे विच हुंदी है, इउं साडे सूक्ष्म शरीर दे विच सर्वकाल जी दी रचिया हमने, सर्वलोभ जी दी सदा रचिया हमने, उत्थे परमेश्वर दा नाम किया दसम पातशाह ने, उत्थे किते लोहे दा नाम नहीं किया। ठीक है बाहर शस्त्र बने लोहे दे नाल कम दिंदे आ जितदे आ राज प्राप्त हो जांदा है, इधर जिहड़ा असीं इस स्थूल शरीर नूं ही अन्मय कोश है, इसे ही यही मेरा आत्मा है, मैं यही है। तो उस अगे फिर अन्मय कोश है, तो वाहगुरु ये भी है, क्योंकि हृदय सारे शरीर के अंतस्करण है, वो है सूझबूझ है। अन्मय कोश है, प्राणमय कोश है। वो कहने मेरे तो प्राण निकलते, प्राणा कहते जिंद जाने साड़ी तो, वो भी अन्मय कोश है, प्राणमय कोश है, मनोमय कोश है। कोई कहने जी मन ही साडा, आम जेडे सत्संगत नहीं करते उन्होंने किसी ने तुम पुछ कर लो कि तू आत्मा जानता है, तेरा आत्मा की है, या आत्मा ने कित नेड़े गया है, या कथा सुन वाले भी मनन वाले भी उधर। जब तक अंतर्मुख नहीं हों, अंतर ध्यान नहीं हों, और शब्द के नाल बाणी के नाल नहीं हों, तो उसका सही रूप है कि आत्मा का स्वरूप की है, परमात्मा का की स्वरूप है। तो गोविंद मिलन की है तेरी बड़ी है, मनुखा दे सारे भी यही यही बारी है, ये तुम मिल सकते हो, तो है वो थोड़े हृदय के बच ही, मन के बच ही, मन में आप मन अपने माहे नानक कीमत कह न जाए, मन दे विच आप, मन में आप मन ओदे विच है, मन ओदी सत्ता तो बिना फुरने नहीं उठा सकता, बुद्धि ओदे ज्ञान तो बिना ज्ञान नहीं कर सकती, शरीर ओदे कर्तव्य कर्ता पुरुष तो बिना क्रिया नहीं कर सकता, ते आपां ओदे ओ अजूनी है, अकाल स्वरूप है, अकाल स्वरूप नहीं, मौत तो नहीं रह तो सकते, जन्म तो नहीं रह सकते, अकाल मूर्त करता पुरुष निरभाव नहीं हो सकते, जे निरभाव जिन हर निरभाव त्याज भी तिनका भाव सब गवासे, जिन सेवा कहने जिन किवें जिन सेवा जिन सेवा मेरा हर जी ते हर हर रूप समासी, वो वाहिगुरु परमेश्वर के स्वरूप के विच उन्होंने मन बुद्ध जड़े ने शब्द के नाल जुड़े हुए, जदों हौमें दूर हो गई गुरु साहब जी की सिक्ख्या के उत्ते चलदिया होया, तो फिर वो आपे आप किसनू कहिए नानका जां सब कुछ आपे आप, उत्थे जाके पोख तुफार ना व्यापी, जिन्हां दा उत्थे पहाड़ी इलाकों रहिंदिया होया पवां बर्फां जां होर चीज़ है, उन्हां दे उत्ते प्रतख भी जिहड़ी बर्फ असर नहीं कर सकती, जिवें हुण दसवें पातशाह गुरपुरब दिहाड़ा आ रहा है, हेमकुंट पर्वत है जहां तहम अद्भुत तपस्या साधी, उसे उन्होंने कोई बर्फ या होर जिहड़े ऋषि महात्मा से अपने जप तप करने वाले उन्होंने वो भी नहीं पोई सी, क्योंकि क्यों नहीं पौंदी, वाहिगुरु नूं तां नहीं कुछ पौंदा, ना पाला ककर ना जो होर कोई चीज नहीं पौंदी, उन्होंने अंदर वाहिगुरु का मन के अंदर निवास है, प्रतख है, जो जाने तो सदा सुख होए, आप मिलाए लय प्रभ सोए, ओ तनवंत कुलवंत पुतवंत जीवन मुक्त जिस हृदय भगवंत, जिसके हृदय के वाहिगुरु परमेश्वर इसे कंठ हृदय है, एक कंठ उस जिन्होंने वाहगुरू वाहगुरू ने उठे की होनी, उन्होंने होमे मिट गई है, देह अध्यास भी मिट गया है, तो उस लीन रहते हैं, वाहगुरू परमेश्वर जो मर्जी करे उन्होंने की पौना, वो जिन्होंने भी मर्जी उन्होंने चाहे, जिमें गुरु नानक साहब जी अपने मरदाने कह लगे भी हूँ सीधा नाल गलबात होगी, उधर चल पे चल उत्थे चले, उत्थे पहुंच गए तो सिद्ध भी शक्तियों वाले से उन्होंने पता भी हाँ उन्होंने मान लाने से तो सेवादार बनाने से, वो सेवादार नहीं बने, भगती भाव नहीं सी उन्हें, होमें हंकार सी, साधन सी, रिधियां सी, स सिद्ध आखा सिद्ध लाई रिद्ध आखा आओ गुप्त प्रगट हुए बैठा लोक राखे पाओ मत देख पूला बिसर तेरा चित न आवे नाओ। यहां जा भी कोई दिखा दे या हो चीज मतलब भुल जायो कि ये ब्रह्म ज्ञानी या कुहर बहुत प्रचार करने वाले हैं तेरा चित न आवे नाओ जे वाहिगुरु परमेश्वर का नाम वो चित्त दे विच नहीं वसिया जिसे नावे अंदर हो वसा नाओ वसे मन आए वो पर्दा दूर करता है। पोख तुफार न व्यापी पोदा महीना है पाला उन्होंने पाला भी पैदा है पापा रूपी पाला नहीं उन्होंने छूना क्योंकि उन्होंने अंदर वाहिगुरु की भक्ति है श्रेष्ठ गुण ने सत्संतोख है सारे वाहिगुरु ने बख्शिश की थी। पोख तुहार पापा रूपी तो जड़ता बिरती नहीं उन्होंने होंगी हर वेले वाहिगुरु परमेश्वर उन्होंने चित दे सबना जिया का एक दाता सो मैं विसर ना जाए वो उन्होंने कदे भी वह वाहिगुरु परमेश्वर का नाम यह जड़ता बिरती होनी अनात्माकार बिरती होनी संसाराकार बिरती होनी ओग तुफार न व्यापी कंठ मिलिया हर ना हो वाहिगुरु परमेश्वर ना हो वो मालिक नु क्या पति नु क्या पति सती रूप दे विच कहंदे ने कंठ मिलिया हर ना हो अपेज निश्चय रूपी कंठ दे नाल मिलिया है आत्मा प्रार्थना एको करे उहदे नाल ते अंतर की दुविधा अंतर मरे कंठ मिलिया हर ना हो ते मन वेदिया चरनार बिंद यही पई उहदे कंठ दे विच रहिंदे ना मन भी जड़ा है उन्होंने वाहिगुरु परमेश्वर के चरणा कमलों के विद्या हुआ उसे निर्गुण स्वरूप दे अधिष्ठान स्वरूप है तो कबल की नहीं निर्लेप स्वरूप है। हम तो साढ़े प्राण निकल जाने से आधार है वो प्राणा का प्रभु जी तू मेरे प्राण आधार है नमस्कार डंडौत वंदना अनक बार जंबार वो प्राणा का भी वाहिगुरु परमेश्वर दार है मन वेद्या चरनार बिंद दर्शन लग रहा साह उन्होंने वाहिगुरु परमेश्वर का दर्शन भी प्राप्त होया है जिन्होंने ये पाप नहीं पाते तो जड़ता बिरती नहीं पाती माया नहीं असर करती पंज नहीं असर करते उन्होंने उत्ते ये हर आपे पंच तत्व विसारा मिच धातु पंच आप पावे जब नानक सतगुरु मेले आपे हर आपे झगड़ चुकावे सतगुरु नानक साहब जी के नाल मेल के वो सब झगड़े चुक देंदे ने जिवें वड्डे वड्डे जिहड़े कोई इसत्री रूप दे विच सी जां होमे हंकार दे विच सी असाम देश दे विच इसत्रियां दा राज सी हुण भी टूने टामने जां होर जे ओह मशहूर ने जिहड़े कोई उन्हां दा इसत्रियां दा राज सी ते ओह अपने पतियां दी परवाह नहीं करदे सी शक्तियां वालियां सी और मंत्र जंत्र सिद्ध किए हुए सी ते ए जो नहीं सी बच सकदियां ए जिहड़ा पंजां चो पहला सूरवीर है सुभ कौन बली रे जन मिल बारे पंच सूरवीर पहला जिहड़ा है ते एक बहाना बनाना सी गुरु नानक साहब जी ने तो मरदाना कहंदा उत्थे गए कहंदे जी मैं कोई अन्न पानी छकिया वा जां जल पानी छकिया वा मैनू लोड़ लगी है सतगुरु साहब जी इतने ना जाई इतने बुरिया बुलावा ने कहने जो हों मैं थोन तो भुख लगती नहीं तो मैनू तुम जान नहीं देंगे कहते चंगा जा चले गया सतगुरु साहब जी के बुलास ही ऐसे सी तो बहाने दूसरिया वाहगुरु की भगति असली स्वरूप असली सुख स्वरूप रोने वो गया मरदाना तो जाके उन्होंने अपने मंत्र जंत्र के नाल बुद्धि फेर दी उसका शरीर भी बदल दिता पेडू बना दिता तो बाला कहंदा जी आया नहीं हुण तां मरदाना किते फस ना गया होवे कहंदे हाँ भी यही गल है चल हुण फिर उन्हूं छुड़ाइए तो गए तो मरदाना वो प्या प्या करे बोल ना सके जाओ गुरु साहब जी वल भी मैनू छुड़ाओ उन्होंने जड़ियाँ स्त्रियां सी ऐसे मंत्र जंत्र उन्होंने इन्हों भी गुरु नानक साहब जी देवते भी कोई मंत्र जंत्र चलाया जा ताकत बीच पाया भाई बाले जी भी वो एक सूरी बन गई एक कुत्ती बन गई उल्टा पै गया उन्होंने उन्होंने हम पति आए बारह पति आए बारह तो कहे साड़ियाँ स्त्रियां सी इतने तो वो कुत्ती बनी तो सूरी बनी उन्होंने वालों जाए उन्होंने वालों इशारे करे भी इन्होंने बनाया हाँ नहीं बनाने वाले उन्होंने भी समझ आ गई भी हाँ ये काम करनी सी या होर चीज है तो फिर वह भी महाराज कृपा करो कहने भी ये काम कैसे कर दी है थोड़ी परवाह नहीं कर दी है जब सत बच नहीं रहनी है पति दे या होर जड़ी चीज है ये नहीं योग बना दे ते मर्दाना तो प्यावे करता वह भाई बाले क्या जो तागा जो तोड़ दे तो हो गया है मर्दाना ही बन गया उस तरह इन्होंने वास्ते वो फिर उन्होंने कहा भी ये ऐसिया छड़न चलो गुरु नानक साहब ने फिर उन्होंने भी कहने चंगा वो भी उस रूप दे विच हो गई है वो कहने तुसी एक ही काम कर दी है थोड़े पति ने निज नारी के साथ ने तुम नित बढ़ियो पर नारी की सेज पूरी सिपने हुई जी है प्रबल है लोग प्रबल है हम सारी दुनिया नू चाहे कोई होगा लोग तो रहत नहीं तो बड़े चाहे अमरीका है चाहे हो रहा है कहीं साढ़े को ज्यादा देश हो गए साढ़े को ज्यादा माया हो गए साड़ी ताकत ज्यादा हो गए ये लोग नहीं जीते हुए हैं वो फिर गुरु नानक साहब जी ने किया भी चंगा उन्होंने सिखा भी तुम वो कहते जी ये परबल है गुरु नानक साहब जी ने कहा लो थानू वाहिगुरु परमेश्वर की भगती दसने वो करया करो तो उन्होंने इस तरह सतगुरु साहब जी ने कहा एक होर भी प्रसंग आता है वह इस वेले याद तो अभी भुल जाता है वो गुरु नानक साहब जी ने हां आ गया नानक दुखी है सब संसार ये शब्द है बड़ा भारी संसार दान दे अंदर रोवाया परशुराम रोवे कराया सारे ही है रोवे राम निकाला पाया अगे गुरु नानक साहब मने नाओ सोई जन जाए जेड़ा वाहिगुरु परमेश्वर के नाम का मनन करेगा सिख्या करेगा वो इन्हों तो अगे जित के वो परमेश्वर के कोल हो सकता है जिमें गुरु नानक साहब जी अपने बाहर जाके बैठ गए स्थान से एक शाहूकार है बड़ा उसका कारोबार चल रहा है नौकर चाकर है इधर उधर फिर देने या हो रही भाई मरदाने ने कहा जी भी आ जोड़ा बंदा यह बहुत सुखी होगा मरदाने कहने की तू पुछना या होर चीज ये वर्गा दुखी कोई नहीं है इन्ने नौकर इन्ने चाकर या होर चीज है तो वो कह लगा जी क्यों किमें पता लगे कहते जा तू इन बुला के लिया भी बाहर अपने साधु लोग बैठे ने उन्होंने तेन बुलाया तो उन्होंने कहा भी ये वर्गा दुखी तेरा दुख दूर कर देंगे वो ऐसे साधु है आप परमेश्वर स्वरूप साध मूर्त भेटो गुरु नानक साध मूर्त श्रेष्ठ स्वरूप श्रेष्ठ भी है साध लक्ष्य का भी है साध मूर्त भेटो गुरु नानक वो आ गया तो कहने कि तेनों या किस तरह जो हो रही ये शंका है वो कहते जी मेरे वर्गा कोई दुखी नहीं है क्यों कि इस तरह करके गल हो गई सी मेरे घर वाली बीमार हो गई उदी भी बसा चंगी सी मेरी भी चंगा सी रूप रंग चंगा सी बहुत साडा मोह सी एक दूजे तो बिना असी होर किसे पासे जाना नहीं ना होर सा प्रवृत्त होना इस विषय दे अधीन होके तो फिर की होया फिर यह होया भी वह बीमार हो गई बीमार होगी तो बहुत बीमार होगी कि हम बचती नहीं, मैं बचती नहीं होगा नी हाँ तू मरण पर्यंत जो हो रहे तेनू की है जो मर गई तो तेनू की है तू होर ब्याह करा लेंगे। कहना नहीं मैं मेरा तेरे ना इन्ना प्रेम जो हूं तो रहा मैं नहीं मरता जाऊंगा ब्याह नहीं होर करा इस गल के उत्ते। कहते वो कुदरती फिर राजी हो गई, राजी हो गई तो इनकी किया अपने जोड़ा गुप्त अंग है संसारिक संबंध है ग्रस्त का माता पिता बिन बाल ना हुई वो कट दिता। कहते लै झगड़ा है हूं कि ब्याह करा लेंगा तो चंगा ठीक। वो राजी हो गई, वो राजी हो गई तो यह हूँ ग्रस्त दे विच किवें प्रवृत्त होवे उन्हूं जिहड़ा पंजवां पहला सूरवीर है वह हूँ सताउंदा है। ये किसी की बस की गल नहीं है। तो वह फिर होर पुरशां नूं बुलाउण लग पई अपने घर जवानां नूं, यह बड़ा दुखी होवे। कहिंदा जी मैं इउं दुखी हां। कहिंदे इस तरह ऐसी गल है चंगा के चलो बुलाओ उन्हें भी बुलाओ या गुरु महाराज उत्थे चले गए। कहिंदे की गल है उन्हें माई नूं कहन लगे या बीबी नूं कहन लगे। कहिंदे जी इस तरह गल है मैं हुण किस तरह ये तो जब तो यदा शरीर ठीक होवे फिर ये हो सकता तृप्ति हो सकती है तो मैं तो ठीक है बुलानी है। तो गुरु नानक साहब जी ने फिर उन्हों ऐसे है गुरु नानक साहब होर अवतारा दी गलां तो वह तो कुछ होर है वह तो जमा ही समाप्त कर देंगे सी वाहिगुरु की भगती जोड़ देंगे सी सारे विकारां नूं हुंकारां नूं भी दंतां नूं भी कामां नूं भी जां होर चीज़ नूं। वो गुरु नानक साहब ने कहा भी ये तेरे वास्ते ठीक नहीं है ना तू आ परमेश्वर दे नाम बाणी है ये सिखिया ये जपया कर ते करिया कर साध संग दी सेवा करिया कर। वो करन लग पे जी उन्हूं शांति कर दी गुरु महाराज ने फिर नहीं मुड़के। तो वह भी जो शांति हो गई उन्हों जो भगती का सुख आने लग पाया शांति आ गई वह फुरना ही ना हो। है गुरु नानक साहब महाराज जी ध्यान या नाम या कोई भी श्रद्धा के नाल उन्होंने चित्र का भी वह जहा स्वरूप समझ के वह चिंतन करे ध्यान करे तो सब मेट देंगे। ऐसे ही गुरु गोबिंद सिंह महाराज जी वो अपने सिखा की रक्षा करते हैं। जिहड़ा हंकार हो गया सी मेरे वर्गा जोगा सी नूं कौन है मैं जित लिया इन्ने छड के ते गुरु महाराज ने कहा ये जितना औखा है गुरु महाराज की शरण हम नहीं चाहिए उहदी हम है कि गुरु महाराज फिर इस तरह परख करके जे भाई गुरदास जी जे हम नहीं तो परमेश्वर रूप है जदों असीं हम करदे हां जां कोई ब्रह्म ज्ञानी दी जां वखरी वी हां फिर परमेश्वर नालों क्योंकि परमेश्वर तो एक है ब्रह्म ज्ञानी ने कही है कई कोट तत् के बेचे वो होमे महाराज कहते परमेश्वर रूप ही गुरु नानक साहब जी कहते बने रहो तुम हेठा क्यों आंदे हो। ये गुरु महाराज जी का वितराश है मन वेद्या चरणा दर्शन लगना साहो अगे जी
मन वेद्या मन बेदया जान दर्शन लगना साह मन बेदया चरनार बिंद दर्शन लगना साह
अगे चल
ओट गोविंद गोपाल राय सेवा स्वामी लाह।
नहीं भी उन्होंने पापा रूपी पाला ते होर जड़ा है अपने ओख तुखार जड़ता बिरती होनी भुल जाना परमेश्वर मन वेद्या चरण दर्शन लगना ओट गोबिंद गोपाल फिर भी वह कहते भी नहीं साडा नहीं अपनी वो होमे नाल नहीं कहते असी ओट वाहिगुरु परमेश्वर की रखनी ओट गोबिंद गोपाल राय सेवा स्वामी लाहो तो संगतां की सेवा भी करते रहते ने प्रेम के नाल निम्रता के नाल।
बिखया पोहे न सकई ਮੇਰੇ ਸਾਧੂ ਗੁਣ ਗਾ।
ਫਿਰ ਉਹ ਸਾਧ ਸੰਗਤ ਕਰਦੇ ਰਹਿੰਦੇ ਨੇ, ਸਾਧ ਸੰਗਤ ਦੇ ਨਾਲ ਮਿਲ ਕੇ ਵਾਹਿਗੁਰੂ ਦੇ ਗੁਣ ਗਾਉਂਦੇ ਰਹਿੰਦੇ ਨੇ। ਇਸ ਤਰ੍ਹਾਂ ਜਿਹੜੇ ਇਹ ਵਿਸ਼ਿਆਂ ਰੂਪੀ ਇਹ ਵਿਖਿਆ ਹੈ ਜਾਂ ਮਾਇਆ ਜਿਹੜਾ ਹੈ, ਵਿਖਿਆ ਪਹੁੰਚ ਨਾ ਸਕੀ, ਉਹ ਵੀ ਜਿਹੜੀ ਵਿਖਿਆ ਵੀ ਹੈ ਉਹਨਾਂ ਦੇ ਵਿੱਚ ਪ੍ਰਭਾਵ ਨਹੀਂ ਪਾਉਂਦੀ, ਜਾਂ ਵਿਸ਼ਿਆਂ ਰੂਪੀ ਜਾਂ ਮਾਇਆ ਰੂਪੀ ਵਿਖਿਆ ਪਹੁੰਚ ਨਾ ਸਕੀ। ਮੇਰੇ ਸਾਧੂ ਗੁਣ ਗਾਓ, ਗੁਣ ਗਾਉਂਦੇ ਰਹਿੰਦੇ ਸੰਗਤ ਦੇ ਵਿੱਚ। ਹਾਂਜੀ,
ਜਹ ਤੇ ਉਪਜੀ ਤਹਿ ਮਿਲੀ ਸੱਚੀ ਪ੍ਰੀਤ ਸਮਾਹ।
ਸੱਚੀ ਪ੍ਰੀਤੀ ਹੈ ਬਿਨ ਹਰ ਪ੍ਰੀਤ ਹੋਰ ਪ੍ਰੀਤ ਸਭ ਝੂਠੀ। ਉਹਨਾਂ ਦੀ ਸੱਚੀ ਪ੍ਰੀਤੀ ਸਤਿ ਵਾਹਿਗੁਰੂ ਪਰਮੇਸ਼ਵਰ ਦੀ ਪ੍ਰੀਤੀ। ਜਹ ਤੇ ਉਪਜੀ ਤਹਿ ਮਿਲੀ, ਜਿਹੜੀ ਜੀਵ ਕਲਾ ਸੀ ਉਹਨਾਂ ਦੀ ਉਪਜੀ ਹਉਮੈ ਕਰਕੇ ਉਹ ਸ਼ੁੱਧ ਸਰੂਪ ਦੇ ਵਿੱਚ ਜਿੱਥੋਂ ਪ੍ਰਗਟ ਹੋਈ ਸੀ ਵਾਹਿਗੁਰੂ ਤੈ ਮਿਲੀ ਸੱਚੀ ਪ੍ਰੀਤ ਸਮਾਹ। ਉਹ ਸੱਚੀ ਪ੍ਰੀਤੀ ਹੋਣੇ ਕਰਕੇ ਉਹਨਾਂ ਦੀ ਆਤਮਾ ਪਰਮਾਤਮ ਸੱਚ ਸਰੂਪ ਦੇ ਵਿੱਚ ਹੀ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋ ਸੀ ਪੀ ਸੱਚ। ਕਈ ਇਹ ਵਿਚਾਰ ਕਹਿੰਦੇ ਨੇ, ਇਹ ਕਹਿੰਦੇ ਜੀ ਗੁਰਪ੍ਰਸਾਦ ਤੱਕ ਮੂਲ ਮੰਤਰ ਹੈ, ਇੱਥੋਂ ਤੱਕ ਹੋਣਾ ਚਾਹੀਦਾ ਹੈ, ਅਤੇ ਅਗਲੇ ਦੀ ਕੋਈ ਝਗੜੇ ਕਰਦੇ ਨੇ ਜਾਂ ਉਸ ਤਰ੍ਹਾਂ। ਪਰ ਸਤਿਗੁਰੂ ਸਾਹਿਬ ਜੀ ਨੇ ਦ੍ਰਿੜਾਇਆ ਇਹ, ਪੱਕਾ ਕਰੋ ਇਹਨੂੰ। ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ। ਗੁਰੂ ਦੀ ਕਿਰਪਾ ਨਾਲ ਕੀ ਅਖੀਰ ਤੇ ਕੀ ਹੋ ਗਿਆ, ਸਦਾ ਸੱਚਦਾਨੰਦ। ਸਾਰੇ ਜਿਤਨੇ ਧਾਰਮਿਕ ਜਾਂ ਆਸਤਿਕ ਨੇ ਉਹਨਾਂ ਨੇ ਵਿਸ਼ੇਸ਼ ਰੂਪ ਸੱਚਿਤਾਨੰਦ ਰੂਪ ਬਣੇ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਵੀ ਕਿਹਾ ਸਤਰੰਗ ਪ੍ਰਨਾਸੀ, ਵੀ ਕਾਮ ਕ੍ਰੋਧ ਨੂੰ ਨਾਸ਼ ਕਰਨ ਵਾਲਾ, ਕਰੀਮਲ ਕੁਨਿੰਦਾ ਕਿਰਪਾ ਕਰਨ ਵਾਲਾ, ਸਮਸਤ ਨਿਵਾਸੀ। ਇਹ ਨਹੀਂ ਵੀ ਮੇਰੇ ਚ ਹੁਣ ਮੈਂ ਕਹਿੰਦੀ, ਸਾਰਿਆਂ ਦੇ ਵਿੱਚ ਹੀ ਨਿਵਾਸ ਹੈ, ਕਿਸੇ ਨਾਲ ਦੁਆਸ਼ ਭਾਵ ਨਾ ਹੋਵੇ। ਉਹ ਸਭਨਾ ਕੀ ਰੇਣਕਾ, ਉਹਦੇ ਵਿੱਚ ਸਮਝਣਾ ਕਰਕੇ ਤੋ ਆਓ ਹਮਾਰੇ ਪਾਸ।
ਕਰ ਗਹਿਲੀ ਨੀ ਪਾਰ ਬ੍ਰਹਮਾ ਬਾਹਰ ਨਾ ਵਿਛੜਿਆ।
ਉਹਨਾਂ ਦੀ ਆਤਮਾ ਜਿਹੜੀ ਹੈ, ਜਿਵੇਂ ਇੱਕ ਹੱਥ ਪਕੜ ਕਰਕੇ ਕੋਈ ਆਪਣੇ ਪਤੀ ਸਤੀ ਦਾ ਮੇਲ ਹੋਵੇ, ਕਰ ਗਏ ਲੀਨੀ ਪਾਰ ਬ੍ਰਹਮ। ਉਹਨਾਂ ਨੂੰ ਆਪਣੇ ਸਰੂਪ ਦੇ ਵਿੱਚ, ਆਤਮਾ ਨੂੰ ਪਰਮਾਤਮਾ ਸਰੂਪ ਦੇ ਵਿੱਚ ਭੇਜ ਕੇ ਆਤਮ ਕਰ ਗਏ ਲੀਨੀ ਪਾਰ ਬ੍ਰਹਮ। ਕਰ ਕੀ ਹੈ ਮਨ, ਉਹਨਾਂ ਦਾ ਮਨ ਕੰਟਰੋਲ ਵਿੱਚ ਕਰਕੇ ਲੀਨ ਕਰ ਲਈ ਆਪਣੀ ਉਹਨਾਂ ਦੀ ਜਿਹੜੀ ਸੁਰਤ ਸੀ। ਕਰ ਗਿਆ ਲੀਨੀ ਪਾਰ ਬ੍ਰਹਮ ਬਹੁਤ ਨਾ ਵਿਛੜਿਆ। ਹੁਣ ਤਾਂ ਕੋਈ ਦੇਵੀ ਦੇਵਤਿਆਂ ਦੀ ਉਪਾਸ਼ਨਾ ਨਾਲ ਜਾਂ ਕੁਝ ਦੇਸ਼ਾਂ ਦੇ ਵਿੱਚ ਵਿਛੋੜਾ ਹੋ ਜਾਂਦਾ ਹੈ, ਮੁੜਕੇ ਨਹੀਂ ਉਹ ਫਿਰ ਵਾਹਿਗੁਰੂ ਪਰਮੇਸ਼ਰ ਦੀ ਸਰੂਪ ਦੇ ਵਿੱਚ ਭੇਜੋ ਕਿ ਵਿਛੜਦੇ ਨਹੀਂ ਹੋ।
ਬਾਹਰ ਜਾਓ ਲੱਖ ਬੇਰੀਆ ਹਰ ਸੱਜਣ ਅਗਮ ਅਗਾਹ।
ਐਸਾ ਵਾਹਿਗੁਰੂ ਪਰਮੇਸ਼ਰ ਜੋ ਲੋਕ ਪ੍ਰਲੋਕ ਦਾ ਸਹਾਇਕ ਹੈ, ਮਿੱਤਰ ਹੈ, ਸਹਾਇਤਾ ਕਰਦਾ ਹੈ, ਬਾਹਰ ਜਾਓ ਲੱਖ ਬੇਰੀ। ਉਸ ਤੋਂ ਅਸੀਂ ਬਲਿਹਾਰੀ ਗੁਰੂ ਆਪਣੇ ਦੇਵਹਾੜੀ ਸਦਵਾਰ ਦਿਨ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਵਾਰ। ਜੇ ਸੌ ਚੰਦਾ ਉਗਵੈ ਸੂਰਜ ਚੜ੍ਹੇ ਹਜ਼ਾਰ, ਇੱਥੇ ਆਨਣ ਹੁੰਦੇ ਆ ਗੁਰਬਿਨ ਘੋਰ ਅੰਡਾ। ਉਸ ਗੁਰੂ ਤੋਂ ਬਿਨਾਂ ਪਰਮੇਸ਼ੁਰ ਤੋਂ ਬਿਨਾਂ ਘੋਰ ਅੰਡਾਰ ਹੀ ਜੀਵਾਂ ਨੂੰ ਪਿਆ ਹੋਇਆ ਹੈ, ਅਤੇ ਜਿਹੜੇ ਨਹੀਂ ਉਹਦੀ ਸ਼ਰਨ ਦੇ ਵਿੱਚ ਲੈਂਦੇ, ਗੁਰੂ ਨਾਨਕ ਸਾਹਿਬ ਜੀ ਦੇ ਸ੍ਰੀ ਆਸਾ ਜੀ ਜਵਾਰ ਦੇ ਪ੍ਰਾਰੰਭ ਦੇ ਵਿੱਚ ਵਚਨ ਹਨ। ਉਹਨਾਂ ਵਿਛੜਿਆ ਬਾਹਰ ਜਾਣ ਲਖਵੇਰੀਆ ਹਰ ਸੱਜਣ ਅਗਮ ਅਗਾਹ। ਮਨ ਆ ਜਿਹੜਾ ਮਨ, ਇਹ ਨਹੀਂ ਜਾਣ ਸਕਦਾ, ਇਹਦੀ ਗਮਤਾ ਤੋਂ ਪਰੇ ਹੈ, ਸੰਸਾਰੀ ਮਨ ਨਹੀਂ ਜਾਣ ਸਕਦਾ। ਅਗਮ ਅਗਾਹ ਅਤੇ ਬੁੱਧੀ ਦੀ ਜਿਹੜੀ ਹੈ ਗਿਆਨ ਦੀ ਕਲਾ, ਉਹ ਤੋਂ ਵੀ ਉਹ ਗ੍ਰਹਿਣ ਕਰਨ ਤੋਂ ਉੱਥੇ ਉਹ ਬੁੱਧੀ ਵੀ ਨਹੀਂ ਪਹੁੰਚ ਸਕਦੀ। ਹਾਂ, ਗੁਰੂ ਦੀ ਸ਼ਰਨ ਲੈ ਕੇ ਅਤੇ ਉਹ ਸਿੱਖਿਆ ਨੂੰ ਧਾਰ ਕੇ ਸ਼ਬਦ ਬਾਣੀ ਦੇ ਨਾਲ ਜੁੜ ਕੇ ਅਤੇ ਇਹਨਾਂ ਚੀਜ਼ਾਂ ਤੋਂ ਬਚ ਕੇ ਇੱਕ ਕੇਵਲ, ਅਤੇ ਫਿਰ ਉਹ ਵਾਹਿਗੁਰੂ ਪਰਮੇਸ਼ਰ ਇੱਕ ਰੂਪ ਹੋ ਸਕੇ। ਬਾਹਰ ਜਾਓ ਲਖਵੇਰੀ ਹਰ ਸੱਜਣ ਅਗਮ ਅਗਾਹ।
ਸਰ ਪਈ ਨਾਰਾਇਣ ਨਾਨਕ ਦਰ ਪਈਆ।
ਉਸ ਵਾਹਿਗੁਰੂ ਪਰਮੇਸ਼ਰ ਦੇ ਦਰ ਸਾਧ ਸੰਗਤ ਦੇ ਵਿੱਚ ਢਹਿ ਪਏ, ਮਾਣ ਛੱਡ ਕੇ ਸੰਗਤ ਕਰਨ ਲੱਗ ਪਏ, ਗੁਰੂ ਦੀ ਸ਼ਰਨ ਲੈ ਲਈ ਅਤੇ ਗੁਰੂ ਦੇ ਬਚਨ ਮੰਨੇ। ਬਾਹਰ ਜਾਓ ਲਖਵੇਰੀ ਹਰ ਸੱਜਣ ਅਗਮ ਅਗਾਹ ਸਰਮ ਪਈ ਨਾਰਾਇਣ। ਉਹ ਵਾਹਿਗੁਰੂ ਪਰਮੇਸ਼ਰ ਨੂੰ ਫਿਰ ਸਾਡੀ ਲੱਜਿਆ ਹੋ ਗਈ ਵੀ ਚਲੋ ਇਹ ਤਾਂ ਟੈਪ ਪਿਆ,
ਤੇ ਇਹਨੂੰ ਮਿਲ ਲੈ ਉਹਦੇ ਨਾਲ ਟੈਪੇ ਦੁਆਰੇ, ਇਹਨੂੰ ਹੁਣ ਆਪਣੇ ਨਾਲ ਮਿਲ ਲਓ। ਇਸ ਤਰ੍ਹਾਂ ਬੇਨਤੀ ਕਰ ਕੀ ਹੈ ਪੰਕਤੀ,
ਨਾਨਕ ਦਰ ਪਈਆ
ਦਰ ਸਾਧ ਸੰਗਤ ਦੇ ਉੱਤੇ ਪਿਆ ਹੋਇਆ, ਵਾਹਿਗੁਰੂ ਪਰਮੇਸ਼ਰ ਨੂੰ ਲੱਜਿਆ ਹੋਵੇ।
ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹ।
ਉਹ ਪੋਹ ਦਾ ਮਹੀਨਾ ਪਏ ਕਹਿੰਦੇ ਵੀ ਬੜਾ ਪਾਲਾ ਪੈਂਦਾ ਆ, ਬੜਾ ਦੁਖੀ ਹੋਈਦਾ ਆ, ਇਹਦੇ ਵਿੱਚ ਜੜਤਾ ਬਿਰਤੀ ਹੋ ਜਾਂਦੀ ਹੈ, ਬਰਫ਼ ਹੋਈ ਜਾਂ ਹੋਰ ਚੀਜ਼ ਹੈ। ਅਤੇ ਪੋਖ ਸੁਹੰਦਾ ਸਰਬ ਸੁਖ, ਇਹ ਪੋਹ ਦਾ ਮਹੀਨਾ ਵੀ ਜਿਹੜਾ ਹੈ ਨਾ, ਇਹ ਵੀ ਇਹਦੇ ਵਿੱਚ ਸਾਰੇ ਹੀ ਸੁੱਖ ਪ੍ਰਾਪਤ ਹੋ ਜਾਂਦੇ ਆ। ਜਦੋਂ ਵਾਹਿਗੁਰੂ ਪਰਮੇਸ਼ਰ ਸੁਖਾਂ ਦਾ ਘਰ ਆਪਣੇ ਉਹ ਪਰਮੇਸ਼ਰ ਮਾਲਕ ਸਾਖਿਆਤ ਹੋ ਗਿਆ, ਪ੍ਰਗਟ ਹੋ ਗਿਆ, ਸੋ ਅੰਤਰ ਸੋ ਬਾਹਰ ਅਨੰਤ, ਘੱਟ ਘੱਟ ਵਿਆਪ ਰਿਹਾ ਭਗਵੰਤ, ਤਰਨ ਮਾਏ ਆਕਾਸ਼ ਪਿਆਲ, ਜਿਹਤੇ ਉਹ ਕਿਰਪਾ ਹੋਊ ਉਹਨਾਂ ਨੂੰ ਇਹ ਅਨੁਭਵਤਾ ਹੁੰਦੀ ਹੈ। ਪੋਖ ਸੁਣਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹ, ਜਿਸ ਦੇ ਔਗੁਣ ਮੇਟ ਕਰਕੇ ਉਸਨੂੰ ਨਾਮ ਦੀ ਬਖਸ਼ਿਸ਼ ਕਰਦੇ, ਆਪਣੇ ਸਰੂਪ ਦੀ ਸਾਖਿਆਤ ਦਾ ਬਖਸ਼ ਕਰਦੇ, ਅਪਰੋਕਸ਼ ਗਿਆਨ ਬਖਸ਼ ਦੇਵੇ। ਸੋ ਇੰਨਾ ਕੁ ਸਮਾਂ ਪ੍ਰਵਾਨ ਕਰਨਾ, ਕਿਉਂਕਿ ਪੋਹ ਦਾ ਮਹੀਨਾ ਹੈ, ਦਿਨ ਛੋਟੇ ਨੇ, ਦੂਰ ਵੀ ਜਾਣਾ ਹੁੰਦਾ ਹੈ। ਅਤੇ ਸਤਿਗੁਰੂ ਸਾਹਿਬ ਜੀ ਦੀ ਅਰਦਾਸ ਕਰੀਏ ਵੀ ਮਹਾਰਾਜ ਕਿਰਪਾ ਕਰੋ, ਇਹ ਜਿਹੜੀ ਵਿਚਾਰ ਹੈ ਉਹ ਸਾਡੇ ਮੰਨਣ ਦੇ ਵਿੱਚ ਆਵੇ, ਚਿੱਤ ਵਿੱਚ ਵਸੇ, ਸਰੀਰ ਕਰਕੇ ਆਪ ਜੀ ਦੀ ਸ਼ਰਨ ਵਿੱਚ, ਅਤੇ ਸੂਖਮ ਬੁੱਧੀ ਕਰਕੇ ਵੀ ਇਹ ਕਿਰਪਾ ਕਰੋ, ਇਹ ਅਰਦਾਸ ਕਰੀਏ। ਜੋ ਮੇਰੇ ਪਾਸੋਂ ਪੁਲਚੁੱਕ ਹੋਈ ਸਤਿਗੁਰੂ ਮਹਾਰਾਜ ਕਿਰਪਾ ਕਰਨ ਬਖਸ਼ਣ, ਔਰ ਆਪ ਸੰਗਤ ਨੇ ਵੀ ਪੁਲਚੁੱਕ।
ਸਰਮ ਪਈ ਨਾਰਾਇਣ ਨਾਨਕ ਦਰ ਪਈਆ, ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਬੇਪਰਵਾਹ।
ਸਾਰੇ ਸੁਖ ਦੇ ਨਾਲੇ ਸੁਹੰਦਾ, ਹਰ ਕੋਈ ਸੋਭਾ ਚਾਹੁੰਦਾ ਮੇਰਾ ਸਤਿਕਾਰ ਵੀ ਹੋਵੇ ਤੇ ਸਾਰੇ ਸੁਖ ਵੀ ਹੋਣ। ਕਰੋ ਤੂੰ ਠਾਕੁਰ ਕਰਦੇ ਕੀ